ਤੇ ਉਹ ਨੇਚੇ ਦੀ ਬਾਤ ਹੈ। ਮੇਰੇ ਕੋਲ ਇੱਕ ਪ੍ਰੇਮੀ ਆਇਆ, ਕਹਿਣ ਲੱਗਿਆ ਜੀ ਆਪਣੇ ਬੈਠੇ ਹੀ ਨਹੀਂ, ਉਹ ਮੱਝਾਂ ਲਿਆਂਦੀਆਂ, ਉਹਨਾਂ ਨੇ ਪਹਿਲੇ ਦਿਨ ਤਾਂ ਬਹੁਤ ਦੁੱਧ ਦਿੱਤਾ, 8-9 ਮੱਝਾਂ, ਦੂਸਰੇ ਦਿਨ ਦੁੱਧ ਹੀ ਨਾ ਦੇਣ। ਬਹੁਤ ਪਰੇਸ਼ਾਨੀ ਹੋ ਗਈ ਵੀ ਕੀ ਹੋ ਗਿਆ, ਅੱਜ ਦੁੱਧ ਕੋਈ ਮੱਝ ਵੀ ਨਹੀਂ ਦਿੰਦੀ। ਮੈਂ ਤੂੰ ਐਂ ਕਰ, 5 ਸਿੰਘਾਂ ਨੂੰ ਬੁਲਾ ਕੇ ਨਾ ਉਹਨਾਂ ਦੇ ਚਰਨ ਧੋ ਲੈ। ਉਹ ਦੌੜਿਆ ਦੌੜਿਆ ਆਇਆ ਮੇਰੇ ਕੋਲ, ਕਹਿੰਦਾ ਜੀ ਉਹ ਤਾਂ ਚਰਨ ਨਹੀਂ ਧੋਂਦੇ, ਮਾਂ ਡਰਦੇ ਨੇ ਉਹ। ਫਿਰ ਤੂੰ ਐਂ ਕਰ, ਇੱਕ ਤਗਾਰੀ ਤਸਲਾ ਰੱਖਦੇ, ਉਹਨਾਂ ਨੂੰ ਕਹਿੰਦੇ ਵਿੱਚੋਂ ਨੰਗ ਜੋਏ ਦਿਓ, ਕੱਪੜਾ ਵਿਛਾ ਦੇ ਮੂਹਰੇ। ਉਸੇ ਤਰ੍ਹਾਂ ਕਰ ਲਿਆ, ਉਹ ਜਲ ਮੱਝਾਂ ਨੂੰ ਤੇ ਛਿੜਕਤਾ, ਮੱਝਾਂ ਨੂੰ ਬੁਲਾਤਾ, ਸਾਰੀਆਂ ਹੀ ਦੁੱਧ ਦੇਣ ਨੂੰ ਤਿਆਰ ਹੋ ਗਈਆਂ। ਜਦੋਂ ਇੱਕ ਤਾਂ ਨਹੀਂ ਰੋਜ਼ ਦਾ ਹੀ ਕੰਮ ਹੈ। ਉਹ ਸਿੰਘਾਂ ਨੂੰ ਮਹਾਰਾਜ ਕਹਿੰਦੇ, ਸਿੰਘਾਂ ਦੇ ਜਿਹੜੇ ਜਦ 5 ਇਕੱਠੇ ਹੋਣਗੇ, ਉਹਨਾਂ 'ਚ ਗੁਰੂ ਵਰਤਦਾ। ਸੋ ਇਸੇ ਤਰ੍ਹਾਂ ਨਾਲ ਜਿਹੜੇ ਬੰਦਗੀ ਵਾਲੇ ਪੁਰਸ਼ ਨੇ ਪਹੁੰਚੇ ਹੋਏ, ਰੀਅਲਾਈਜ਼ ਹੋ ਲਿਆ, ਉਹਦੇ ਬਾਰੇ ਹੁਕਮ ਹੈ ਕਿ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧੂ ਹੈ ਬਹੁਤ ਔਖਾ, ਕੋਈ ਬਿਰਲਾ, ਕਰੋੜਾਂ 'ਚੋਂ ਇੱਕ ਹੁੰਦਾ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜੇ ਚੀਜ਼, ਬਾਕੀ ਤਾਂ ਬਿਹਾਰੀ ਤੁਰਿਆ ਫਿਰਦਾ ਸੰਸਾਰ ਸਾਰਾ, ਭਾਗਾਂ ਵਾਲਿਆਂ ਨੂੰ ਮਿਲ ਜਾਂਦਾ, ਨਹੀਂ ਪਤਾ ਨਹੀਂ ਲੱਗਦਾ। ਸੋ ਇਹਦੀ ਮਹਾਨਤਾ ਦੱਸਣ ਵਾਸਤੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਰਿਸ਼ੀਆਂ ਮੁਨੀਆਂ ਨੇ ਇਕੱਠੇ ਹੋ ਕੇ ਬੇਨਤੀ ਕਰੀ ਕਿ ਮਹਾਰਾਜ ਤੁਸੀਂ ਨੇੜੇ ਆਏ ਹੋਏ ਹੋ, ਬਿਲਾਸਪੁਰ, ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਹੈ ਬਿਲਾਸਪੁਰ, ਪੰਚਵਟੀ 'ਚ ਆਏ ਹੋਏ ਹੋ, ਤੁਸੀਂ ਕਿਰਪਾ ਕਰਕੇ ਸਾਡੇ ਵਿੱਚ ਆਓ ਅਤੇ ਸਾਧੂਆਂ ਨੂੰ ਦਰਸ਼ਨ ਦਿਓ। ਆਪਨੇ ਮੰਨ ਲਿਆ ਅਤੇ ਸੀਤਾ ਜੀ, ਲਕਸ਼ਮਣ ਜੀ ਅਤੇ ਆਪ ਤਿੰਨੇ ਜਣੇ ਤਰੀਕ ਦੇਤੀ ਕਿ ਫਲਾਣੀ ਤਰੀਕ ਨੂੰ ਅਸੀਂ ਆਵਾਂਗੇ ਭਾਈ। ਉੱਥੇ ਇੱਕ ਬੀਬੀ ਰਹਿੰਦੀ ਸੀ ਜਿਹਦਾ ਨਾਂ ਸ਼ਿਵਰੀ ਸੀ, ਭੀਲ ਜਾਤ ਦੀ ਸੀ। ਉਹ ਪਰਮੇਸ਼ਰ ਨੂੰ ਮਨੋ ਤਨੋਂ ਪਿਆਰ ਕਰਦੀ ਸੀ, ਨਾਮ ਦੇ ਵਿੱਚ ਹਰ ਵਕਤ ਮਸਤ ਰਹਿੰਦੀ ਸੀ। ਅਤੇ ਉਹਨੇ ਕਿਹਾ ਪਾਰਬ੍ਰਹਮ ਪਰਮੇਸ਼ਰ ਦੇ 14 ਕਲਾ ਸੰਪੂਰਨ ਸ਼੍ਰੀ ਰਾਮ ਚੰਦਰ ਜੀ ਤ੍ਰੇਤਾ ਯੁੱਗ ਦੇ ਅਵਤਾਰ ਆ ਰਹੇ ਨੇ, ਅਤੇ ਮੇਰੇ ਜੇ ਘਰ ਆ ਜਾਣ ਕਿਸੇ ਤਰੀਕੇ ਨਾਲ, ਚਰਨ ਪਾ ਦੇਣ ਮੇਰੀ ਟੁੱਟੀ ਹੋਈ ਝੌਂਪੜੀ 'ਚ, ਮੇਰੇ ਭਾਗ ਜਾਗ ਪੈਣ। ਉਹਨਾਂ ਨੂੰ ਕੁਛ ਛਕਾਉਣ ਵਾਸਤੇ ਝਾੜਾਂ ਨਾਲੋਂ ਬੇਰ ਤੋੜਨ ਲੱਗੀ। ਬੇਰ ਤੋੜ ਕੇ ਦੇਖ ਲਿਆ ਕਰੇ, ਜੇ ਤਾਂ ਮਿੱਠਾ ਰਸ ਆਵੇ ਰੱਖੀ ਜਾਵੇ ਸੂਏ ਨਾਲ ਲਾ ਕੇ, ਜੇ ਨਾ ਹੋਵੇ ਸੁੱਟਦੀ। ਉਹਨੇ ਬੇਰ ਜਮ੍ਹਾਂ ਕਰ ਲਈ ਅਤੇ ਇਧਰਲੇ ਪਾਸਿਓਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਜਾ ਰਹੇ ਨੇ। ਜਦ ਅੱਗੇ ਗਏ, ਉੱਥੇ ਰਿਸ਼ੀਆਂ ਦਾ ਜਿਹੜਾ ਰਸਤਾ ਜਾਂਦਾ ਸੀ, ਬਹੁਤ ਸੋਹਣਾ ਸਾਫ ਸੁਥਰਾ ਰਸਤਾ ਸੀ। ਇਹਦੀ ਝੌਂਪੜੀ ਕਾਫੀ ਦੂਰ ਜੰਗਲ ਦੇ ਵਿੱਚ ਸੀ, ਅਤੇ ਡੰਡੀ ਵੀ ਜਿਹੜੀ ਸੀ ਮਸਾਂ ਹੀ ਝਾੜਾਂ 'ਚੋਂ ਬਚ ਬਚ ਕੇ ਲੰਘਣਾ ਪੈਂਦਾ ਸੀ, ਮੂਲੀ ਡੰਡੀ ਸੀ। ਅਤੇ ਰਾਮ ਚੰਦਰ ਜੀ ਜਿਹੜੇ ਸਾਧੂ ਨਾਲ ਜਾ ਰਹੇ ਸੀ ਰਿਸ਼ੀ ਮੁਨੀ, ਉਹਨਾਂ ਨੂੰ ਕਹਿਣ ਲੱਗੇ, ਉਹ ਸਥਾ ਕੇ ਜਿੱਥੇ ਦੋਏ ਰਲਦੇ ਸੀ ਉੱਥੇ ਖੜ ਗਏ। ਕਹਿੰਦੇ ਮਹਾਰਾਜ ਆਹ ਰਸਤਾ ਹੈ ਜਿੱਥੇ ਆਪਾਂ ਜਾਣਾ, ਆਹ ਡੰਡੀ ਤਾਂ ਭੁੱਲ ਦੇਖਿਆ। ਕਹਿੰਦੇ ਨਾ, ਅਸੀਂ ਤਾਂ ਡੰਡੀ ਹੋ ਜਾਣਾ। ਉਸ ਡੰਡੀ 'ਤੇ ਪੈ ਗਏ ਅਤੇ ਉਹਨਾਂ ਨੇ ਹੈਰਾਨ ਹੋ ਗਏ ਵੀ ਇੱਧਰ ਜਾਂਦੇ ਨੇ। ਕਹਿੰਦੇ ਤੁਸੀਂ ਚਲੋ, ਅਸੀਂ ਜਾਣਦੇ ਹਾਂ, ਅਸੀਂ ਆਏ ਸਮਝੋ। ਲਕਸ਼ਮਣ ਜੀ ਵੀ ਨਾਲ ਹੋ ਗਏ, ਉਸ ਵੇਲੇ ਸੀਤਾ ਜੀ ਵੀ ਨਾਲ ਸੀ, ਤਿੰਨੇ ਜਣੇ ਚਲੇ ਗਏ। ਅਤੇ ਅਚਾਨਕ ਉਹ ਅਰਦਾਸਾਂ ਕਰਦੀ ਸੀ ਬੈਠੀ, ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ ਕਿ ਤਨ ਮਨ ਦੀ ਸੁੱਧ ਭੁੱਲ ਗਈ ਹੈ, ਉਸਨੂੰ ਕੁਛ ਨਾ ਪਤਾ ਲੱਗੇ ਵੀ ਮੇਰੀ ਕੁਟੀਆ 'ਚ ਸ਼੍ਰੀ ਰਾਮ ਚੰਦਰ ਜੀ ਆ ਗਏ। ਬਿਠਾਲ 'ਤੇ ਮੰਜੇ ਦੇ ਉੱਤੇ, ਆਹ ਮੰਜੇ ਸਾਡੇ ਵਰਗੇ ਨਹੀਂ ਸੀ, ਬਾਂਸ ਦੇ ਬਣੇ ਹੋਏ, ਬਾਂਸ ਨਾਲ ਹੀ ਬਣੇ ਹੋਏ ਮੰਜੇ 'ਤੇ ਕੱਪੜਾ ਮੈਲਾ ਜਿਹਾ ਰੱਖਤਾ, ਅਤੇ ਬੜੇ ਹੀ ਪ੍ਰਸੰਨ ਹੋ ਕੇ ਬਹਿ ਗਏ। ਅਤੇ ਬੇਰ ਚੱਕ ਲਿਆਈ, ਲਿਆ ਕੇ ਬੇਰ ਦੇ 'ਤੇ, ਹਰ ਬੇਰ ਦੇ ਉੱਤੇ ਦਾਗ ਪਿਆ ਹੋਇਆ ਸੀ, ਬੜੇ ਹੀ ਪਿਆਰ ਦੇ ਨਾਲ ਬੇਰ ਛੱਕਦੇ ਰਹੇ। ਸ਼ਰਧਾ ਪੂਰੀ ਕਰਨ ਤੋਂ ਬਾਅਦ ਆਪ ਪੰਪਾ ਸਰ ਪਹੁੰਚ ਜਾਂਦੇ ਨੇ ਸੰਤਾਂ ਦੇ ਕੋਲ। ਉੱਥੇ ਜਾ ਕੇ ਵਿਧੀ ਪੂਰਵਕ ਉਹਨਾਂ ਨੇ ਸ਼੍ਰੀ ਰਾਮ ਚੰਦਰ ਜੀ ਦੀ ਪੂਜਾ ਕੀਤੀ, ਲੇਕਿਨ ਮਨ ਵਿੱਚ ਦੁਆਇਕ ਸੀ ਵੀ ਇਹ ਭੀਲਣੀ ਦੇ ਗਏ, ਇਹਨਾਂ ਨੂੰ ਜਾਣਾ ਨਹੀਂ ਚਾਹੀਦਾ, ਮਰਿਆਦਾ ਪੁਰਸ਼ੋਤਮ ਨੇ, ਭੀਲਾਂ ਦੀ ਜਾਤ ਛੋਟੀ ਹੈ, ਉੱਥੇ ਕੁਝ ਖਾਧਾ ਪੀਤਾ ਵੀ ਹੋਣਾ। ਮਨ ਵਿੱਚ ਸ਼ੰਕਾ ਪਿਆ ਹੋਇਆ ਸੀ ਬੜਾ ਜ਼ਬਰਦਸਤ। ਉਹ ਪਨਾ ਰੱਖ ਕੇ ਗੱਲ ਕਰ ਰਹੇ ਸੀ ਸ਼੍ਰੀ ਰਾਮ ਚੰਦਰ ਜੀ ਦੀ, ਜੋ ਪੂਜਾ ਵੀ ਕਰ ਰਹੇ ਸੀ, ਮਨ ਵਿੱਚ ਭਰਮ ਰੱਖ ਕੇ, ਸੰਸਾ ਰੱਖ ਕੇ ਕਰ ਰਹੇ ਸੀ, ਭੇਦ ਰੱਖ ਕੇ। ਉਸ ਵੇਲੇ ਉਹਨਾਂ ਨੇ ਬੇਨਤੀ ਕੀਤੀ, ਹੇ ਰਾਮ ਜੀ, ਅਸੀਂ ਬੜੇ ਦੁਖੀ ਹਾਂ, ਇਹ ਤੀਰਥ ਜਿਹੜਾ ਪੰਪਾ ਸਰ ਹੈ, ਇਹਦੇ ਵਿੱਚ ਕੀੜੇ ਪਏ ਹੋਏ ਨੇ, ਕੋਈ ਯਤਨ ਸਾਡਾ ਕਾਰਗਰ ਨਹੀਂ ਹੋਇਆ, ਅਤੇ ਸਾਨੂੰ ਜਲ ਪੀਣਾ ਵੀ ਮੁਸ਼ਕਲ ਹੈ। ਇਹੀ ਜਲ ਸੀ, ਇਹੀ ਇਸ਼ਨਾਨ ਕਰਨ ਵਾਸਤੇ, ਅਤੇ ਸਰੋਵਰ ਦਾ ਮਹਾਤਮ ਸੀ, ਅਤੇ ਕੀੜੇ ਕਿਉਂ ਪੈ ਗਏ ਇਹਦੇ ਵਿੱਚ, ਇਹ ਵੀ ਸਾਡੇ ਮਨ 'ਚ ਸੰਸਾ ਹੈ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ ਵੀ ਕੀ ਹੋਣਾ ਚਾਹੀਦਾ? ਕਹਿੰਦੇ ਮਹਾਰਾਜ, ਤੁਹਾਡੇ ਚਰਨ ਧੋ ਕੇ ਅਸੀਂ ਇਹਦੇ ਵਿੱਚ ਪਾਈਏ। ਉਹ ਕਹਿੰਦੇ ਦੇਖੋ ਰਿਸ਼ੀ ਮੁਨੋ ਮੁਨੀਓ, ਕਿਸੇ ਸਾਧੂ ਦੇ ਚਰਨਾਂ ਨੂੰ ਧੋ ਕੇ ਪਾਓ। ਕਹਿੰਦੇ ਮਹਾਰਾਜ, ਤੁਹਾਡੇ ਵੱਡਾ ਕੋਈ ਹੈ? ਕਹਿੰਦੇ ਨਹੀਂ, ਸਾਡੇ ਮਨ ਵਿੱਚ ਰਾਗ ਅਤੇ ਦੁਆਇਸ਼ ਹੈ। ਜਿਹਦੇ ਮਨ ਵਿੱਚ ਰਾਗ ਅਤੇ ਦੁਆਇਸ਼ ਹੈ, ਉਹ ਸਾਧੂ ਨਹੀਂ ਹੁੰਦਾ। ਗੱਲ ਸਮਝੋ ਇਹ। ਕਹਿੰਦੇ ਸਾਡੇ ਮਨ ਵਿੱਚ ਦੁਆਇਸ਼ ਹੈ ਰਾਵਣ ਦੇ ਵਾਸਤੇ, ਲਕਸ਼ਮਣ ਦੇ ਮਨ ਵਿੱਚ ਵੀ ਦੁਆਇਸ਼ ਹੈ ਰਾਵਣ ਦੇ ਵਾਸਤੇ, ਕਿਉਂਕਿ ਉਹ ਤੰਗ ਕਰਦਾ, ਰਿਸ਼ੀਆਂ ਮੁਨੀਆਂ ਨੂੰ ਤਕਲੀਫਾਂ ਦਿੰਦਾ, ਅਸੀਂ ਉਹਦੇ ਨਾਲ ਯੁੱਧ ਕਰਦੇ ਹਾਂ, ਅਤੇ ਸਾਡੇ ਮਨ ਵਿੱਚ ਉਹਦੇ ਵਾਸਤੇ ਦੁਆਇਸ਼ ਹੈ। ਦੁਆਇਸ਼ ਹੋਵੇ ਤਾਂ ਪਰੇ ਪਰ ਵਾਹਿਗੁਰੂ ਨਾਲ ਕਨੈਕਸ਼ਨ ਨਹੀਂ ਜੁੜਦਾ। ਕਹਿੰਦੇ ਤੁਸੀਂ ਧੋਣੇ ਹੈ, ਧੋ ਲਓ। ਚਰਨ ਧੁਆ ਦਿੱਤੇ ਲਛਮਣ ਜੀ, ਪਹਿਲਾਂ ਆਪਣੇ ਚਰਨ ਧੁਆਏ, ਜਲ ਦੇ ਲੈ ਗਏ, ਜਾ ਕੇ ਪੰਪਾ ਸਰ ਦੇ ਵਿੱਚ ਜਲ ਪਾਇਆ, ਕੁਛ ਨਾ ਹੋਇਆ ਉਹਦੇ। ਫਿਰ ਸੀਤਾ ਜੀ ਦੇ ਅਤੇ ਲਛਮਣ ਜੀ ਦੇ ਧੁਆਏ, ਉਹਦੇ ਨਾਲ ਵੀ ਕੁਛ ਨਾ ਹੋਇਆ। ਫਿਰ ਕਹਿਣ ਲੱਗੇ ਤੁਸੀਂ ਸਾਰੇ ਰਿਸ਼ੀ ਮੁਨੀ ਚਰਨ ਧੋ, ਫਿਰ ਚਰਨ ਧੋ ਕੇ ਪਾਏ, ਫਿਰ ਵੀ ਕੁਛ ਨਾ ਹੋਇਆ। ਕਹਿਣ ਲੱਗੇ ਵੀ ਮਹਾਰਾਜ, ਹੁਣ ਕੀ ਕਰਿਆ ਜਾਵੇ? ਕਹਿੰਦੇ ਕੋਈ ਐਸਾ ਸਾਧੂ ਟੋਲੋ ਜਿਹਦੇ ਮਨ ਵਿੱਚ ਰਾਗ ਅਤੇ ਦੁਆਇਸ਼ ਨਾ ਹੋਵੇ। ਕਹਿੰਦੇ ਮਹਾਰਾਜ, ਸਾਨੂੰ ਤਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ, ਕਿਰਪਾ ਕਰਕੇ ਤੁਸੀਂ ਦੱਸੋ। ਕਹਿਣ ਲੱਗੇ, ਐਸ ਬਣ ਦੇ ਅੰਦਰ ਇੱਕ ਪੂਰਨ ਮਹਾਤਮਾ ਨੇ ਇਸਤਰੀ ਜਾਮੇ 'ਚ, ਉਹਦਾ ਨਾਂ ਹੈ ਸ਼ਿਵਰੀ। ਤੁਹਾਡੇ ਮਨਾਂ 'ਚ ਉਹਦੇ ਵਾਸਤੇ ਦੁਆਇਸ਼ ਹੈ, ਤੁਹਾਡੇ ਜਦੋਂ ਗੁਰੂ ਉਹਦੇ ਚੜ੍ਹਾਈ ਕਰਕੇ ਉਹਦੇ ਬਾਅਦ ਤੁਹਾਡੇ ਲੰਗਰ ਵਾਸਤੇ ਲੱਕੜਾਂ ਲਿਆਉਂਦੀ ਸੀ, ਉਹ ਤੁਸੀਂ ਉਹਨੂੰ ਕੁੱਟਿਆ, ਵੀ ਲੱਕੜਾਂ ਕਿਉਂ ਲੈ ਕੇ ਆਉਂਦੀ ਹੈ? ਫਿਰ ਉਹ ਵਿਚਾਰੀ ਰਾਤ ਨੂੰ ਤੁਹਾਡਾ ਰਸਤਾ ਸਾਫ਼ ਕਰ ਦਿਆ ਕਰੇ, ਵੀ ਕਿਸੇ ਦੇ ਕੰਡਾ ਨਾ ਲੱਗੇ, ਤੁਸੀਂ ਫਿਰ ਕੁੱਟੀਏ। ਉਹਦੇ ਮਨ 'ਚ ਰਾਗ ਦੁਆਇਸ਼ ਨਹੀਂ ਹੈ ਕੋਈ ਵੀ, ਤੁਹਾਡੇ ਬਾਰੇ ਕੋਈ ਬਾਤ ਨਹੀਂ ਉਹਦੇ ਮਨ 'ਚ, ਉਹ ਨਿਰਾ ਪ੍ਰੇਮ ਦੀ ਮੂਰਤ ਹੋ ਕੇ ਪ੍ਰੇਮ ਵਿੱਚ ਮਸਤ ਰਹਿੰਦੀ ਹੈ। ਜਾਓ ਉਹਨੂੰ ਬੁਲਾਓ। ਹੁਣ ਕੋਈ ਇਲਾਜ ਨਹੀਂ ਸੀ, ਅਭਿਮਾਨ ਥੱਲੇ ਨੂੰ ਤੁਰਿਆ ਜਾਂਦਾ ਹੈ ਵੀ ਹੈ ਇਹ ਰਾਮ ਚੰਦਰ ਜੀ ਕੀ ਕਰਨ ਲੱਗ ਗਏ। ਉਸ ਵੇਲੇ ਬੁਲਾਈ, ਭਾਵੇਂ ਸਮਰੱਥ ਸੀਗੇ, ਸਮਰੱਥ ਪੁਰਸ਼ ਸੀ, ਲੇਕਿਨ ਪਰਮੇਸ਼ਰ ਆਪਣੇ ਨਾਲੋਂ ਆਪਣੇ ਪਿਆਰਿਆਂ ਦੀ ਵਡਿਆਈ ਵੱਡੀ ਕਰਾ ਕੇ ਉਹਨਾਂ ਨੂੰ ਵੱਡੇ ਕਰਦਾ। ਝਗੜਾ ਇੱਕ ਨਵੇੜੋ ਰਾਮ ਜੋ ਤੋਂ ਆਪਣੇ ਜਨ ਸੋਕਾ, ਉਹਦੇ ਵਿੱਚ ਆਉਂਦਾ ਕਿ ਰਾਮ ਵੱਡਾ ਕਿ ਰਾਮੇ ਜਾਣਿਆ, ਵਾਹਿਗੁਰੂ ਵੱਡਾ ਹੈ ਰਾਮ ਵੱਡਾ ਹੈ ਕਿ ਜਿਹਨੇ ਰਾਮ ਨੂੰ ਜਾਣ ਲਿਆ? ਜਵਾਬ ਆਉਂਦਾ ਜਿਹਨੇ ਰਾਮ ਨੂੰ ਜਾਣ ਲਿਆ ਉਹ ਵੱਡਾ ਹੈ। ਤੀਰਥ ਵੱਡਾ ਕਿ ਹਰਕਾ ਦਾਸ? ਤੀਰਥ ਵੱਡਾ ਹੈ, ਕਹਿੰਦੇ ਨਹੀਂ ਹਰਕਾ ਦਾਸ। ਸੋ ਉਸ ਨੂੰ ਰਿਹਾ ਕੇ ਕਹਿਣ ਲੱਗੇ ਵੀ ਇਹਦੇ ਚਰਨ ਧੋ, ਉਹ ਧੋਵੇ ਨਾ ਕਿਸੇ ਤਰੀਕੇ ਨਾਲ। ਮਹਾਰਾਜ, ਮੇਰੀ ਜਾਤ ਛੋਟੀ ਹੈ, ਮੈਂ ਪੀਲਣੀ, ਇਹ ਵੱਡੇ ਵੱਡੇ ਰਿਸ਼ੀ ਮੁਨੀ ਨੇ। ਕਹਿੰਦੇ ਬੀਬੀ, ਸਾਡਾ ਹੁਕਮ ਹੈ, ਤੂੰ ਐਂ ਕਰ, ਆਹ ਜਲ ਪਿਆ ਇਹਦੇ ਵਿੱਚ ਆਪਣੇ ਚਰਨ ਪਾ ਦੇ। ਉਸ ਨੇ ਬਚਨ ਮੰਨਿਆ, ਸ਼੍ਰੀ ਰਾਮ ਚੰਦਰ ਜੀ ਦਾ ਚਰਨ ਪਾ ਦਿੱਤੇ। ਜਿਸ ਵਕਤ ਉਹ ਪਾਣੀ ਉਹਦੇ ਵਿੱਚ ਪਾਇਆ, ਪੰਪਾ ਸਰ ਦੇ ਕੀੜੇ ਦੇਖਦੇ ਦੇਖਦੇ ਜਿੰਨੇ ਕੂੜੇ ਕਰੇ ਸੀ ਸਭ ਸਾਫ਼ ਹੋ ਕੇ ਕੁੰਗੂ ਵਰਗਾ ਜਲ ਨਿਰਮਲ ਹੋ ਗਿਆ। ਕਹਿੰਦੇ ਅਦਕ ਬੁਡਾਈ ਆਪ ਤੇ ਮਹਿਮਾ ਰਘਵੀਰ, ਸ਼ਿਵਰੀ ਪੱਕ ਕੇ ਪਰਸ਼ ਤੇ ਸੁੱਧ ਪਿਓ ਸਰਤਾ ਨੀਰ, ਉਸੇ ਵੇਲੇ ਪਵਿੱਤਰ ਹੋ ਗਿਆ। ਚਰਨਾਂ ਦੀ ਧੂੜੀ ਦੀ ਮਹੱਤਤਾ ਮਹਾਂਪੁਰਸ਼ ਦੱਸਦੇ ਹੀ ਆਏ ਨੇ। ਕ੍ਰਿਸ਼ਨ ਮਹਾਰਾਜ ਦੇ ਇੱਕ ਦਿਨ ਪੇਟ 'ਚ ਦਰਦ ਹੋਣ ਲੱਗ ਗਿਆ, ਵੈਦ ਆ ਗਏ, ਸਾਰੇ ਆ ਗਏ, ਦਰਦ ਨਾ ਹਟੇ, ਬਹੁਤ ਦਰਦ ਹੋ ਗਿਆ। ਆਪ ਨੇ ਕਿਹਾ, ਕਿਸੇ ਮੇਰੇ ਪਿਆਰੇ ਭਗਤ ਦੇ ਚਰਨਾਂ ਦੀ ਧੂੜ ਲਿਆਓ। ਉਸ ਵੇਲੇ ਧੂੜੀ ਦੀ ਤਲਾਸ਼ ਕਰਨ ਲੱਗੇ, ਜਿਹਨੂੰ ਪੁੱਛਣ ਉਹ ਕਹੇ ਵੀ ਮੈਂ ਤਾਂ ਇੰਨਾ ਪਿਆਰ ਨਹੀਂ ਕਰਦਾ, ਮੇਰੇ ਮਨ 'ਚ ਕਈ ਵਾਰੀ ਦੁਆਇਸ਼ ਆ ਜਾਂਦੀ ਹੈ ਵੀ 16,108 ਰਾਣੀਆਂ ਨੇ, ਕਈ ਵਾਰੀ ਮੇਰੇ ਮਨ 'ਚ ਸ਼ੰਕਾ ਪੈ ਜਾਂਦਾ ਹੈ। ਉਸ ਵੇਲੇ ਹੋਇਆ ਕਿ ਜਿਹੜੀਆਂ ਇਹਨਾਂ ਦੀਆਂ ਰਾਣੀਆਂ ਨੇ ਉਹਨਾਂ ਦੇ ਚਰਨਾਂ ਦੀ ਧੂੜ ਲੈ ਲਈਏ। ਉਹਨਾਂ ਕੋਲ ਗਈ, ਉਹ ਕਹਿਣ ਲੱਗੀ ਸਾਡੇ ਚਰਨਾਂ ਦੀ ਧੂੜ, ਅਸੀਂ ਤਾਂ ਨਰਕ ਨੂੰ ਜਾਵਾਂਗੀਆਂ, ਸਾਡੇ ਚਰਨ ਉਹਨਾਂ ਕਰਕੇ ਨੇ ਤੇ ਸਾਡੇ ਚਰਨਾਂ ਦੀ ਧੂੜ ਕਾਹਦੀ ਹੈ। ਉਸ ਵੇਲੇ ਜਦੋਂ ਰਾਧਾ ਨੂੰ ਕਿਹਾ, ਕਹਿਣ ਲੱਗੀ ਵੀ ਹੈ ਉਹਨਾਂ ਨੂੰ ਇੰਨੀ ਤਕਲੀਫ ਹੈ, ਮੈਂ ਨਰਕ ਨੂੰ ਵਿਛਾ ਕੇ ਚਲੀ ਜਾਵਾਂ ਪਰ ਉਹਨਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। ਉਸ ਵੇਲੇ ਚਰਨਾਂ ਦੀ ਧੂੜ ਉਹਨੇ ਦੇਤੀ ਕ੍ਰਿਸ਼ਨ ਮਹਾਰਾਜ ਦੇ, ਜਦ ਮਿਲਿਆ ਵੱਖੀ ਦੇ ਉੱਤੇ ਉਸੇ ਵੇਲੇ ਦਰਦ ਸ਼ਾਂਤ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਬੰਦਗੀ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੀ ਮਹਿਮਾ ਪਰਮੇਸ਼ਰ ਕਰਾਉਂਦਾ ਤੇ ਉਹਨਾਂ ਦੀ ਚਰਨ ਦੀ ਜੋ ਧੂੜ ਆ ਪਵਿੱਤਰ ਹੁੰਦੀ ਹੈ।
ਤੀਰਥ ਵੀ ਲੋਚ ਦੇ ਸੰਤਾਂ ਦੀ ਪੂਰੀ ਨਾਈ, ਤੀਰਥ ਵੀ ਲੋਚ ਦੇ
ਕਰੇ ਉਦਮ ਧੂੜ ਸਾਧੂ ਕੀਤਾ। ਕਿਉਂ ਕਰਦੇ ਨੇ ਉਦਮ? ਕਹਿੰਦੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ, 68 ਤੀਰਥ ਮੱਜਨ ਨਾਈ, ਸਤ ਸੰਗਤ ਕੀ ਧੂੜ ਪਰੀ ਉਡ ਨੇਤਰੀ, ਸਭ ਦੁਰਮਤ ਮੈਲ ਗਵਾਈ, ਜਹਾਰ ਨਵੀ ਤਫੈ ਭਗੀਰਥ ਆਣੀ, ਕੈਦਾਰਾ ਥਾਪਿਓ ਮੈਸਾਈ, ਕਾਸ਼ੀ ਕ੍ਰਿਸ਼ਨ ਚਰਾਵਤ ਗਾਊ, ਮਿਲ ਹਰ ਜਨ ਸੋਭਾ ਪਾਈ, ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੇ ਧੂਰ ਸਾਧੂ ਕੀ ਤਾਈ, ਹਰ ਕਾ ਸੰਤ ਮਿਲੇ ਗੁਰ ਸਾਧੂ, ਲੈ ਤਿਸਕੀ ਧੂਰ ਮੁਖ ਲਾਈ, ਜਿਤਨੀ ਸ੍ਰਿਸ਼ਟੀ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ, ਨਾਨਕ ਲਲਾਟ ਹੋਵੇ ਜਿਸ ਲਿਖਿਆ, ਜਿਹਦੇ ਕਹਿੰਦੇ ਮੱਥੇ 'ਚ ਲਿਖਿਆ ਹੋਵੇ ਨਾ, ਤਿਸ ਸਾਧੂ ਧੂੜ ਦੇ ਹਰ ਪਾਰ ਲੰਘਾਈ, ਉਹਨੂੰ ਧੂੜ ਮਿਲਦੀ ਹੈ ਤੇ ਪਾਰ ਲੰਘਾ ਦਿੰਦਾ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਨੋ, ਪਾਰ ਬ੍ਰਹਮ ਹੋਏ ਕਿਰਪਾ ਕੀਜੈ, ਧੂੜ ਸੰਤਨ ਕੀ ਨਾਨਕ ਦੀਜੈ। ਮਾਘ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੋ ਇਸ ਮਹੀਨੇ ਦੇ ਨਾਲ ਮਹਾਰਾਜ ਉਪਦੇਸ਼ ਦੇ ਕੇ ਕਿ ਤੂੰ ਭਾਈ ਸੰਤਾਂ ਦੇ ਬਚਨਾਂ ਨੂੰ ਕਮਾ, ਤੂੜੀ ਵਿੱਚ ਇਸ਼ਨਾਨ ਕਰ, ਨਿਮਰਤਾ ਧਾਰਨ ਕਰ ਤੇ ਨਾਮ ਧਿਆ ਪਹਿਲਾਂ, ਫਿਰ ਉਸ ਨਾਮ ਦਾ ਹਰੀ ਦੇ ਜਸ ਦਾ ਦਾਨ ਕਰ, ਉਹਦੇ ਨਾਲ ਕਰਮਾਂ ਦੀ ਜਨਮਾਂ ਦੀ ਮੈਲ ਉਤਰ ਜਾਏਗੀ, ਮਨ ਤੋਂ ਗੁਮਾਨ ਜਿਹੜਾ ਹਉਮੈ ਦਾ ਲੈ ਜਾਏਗਾ ਤੇ ਕਾਮ ਕ੍ਰੋਧ ਜਾਂਦੇ ਰਹਿਣਗੇ, ਲੋਭ ਕੁੱਤਾ ਨਿਕਲ ਜਾਏਗਾ ਅੰਦਰੋਂ। ਇੱਕ ਮਹਾਤਮਾ, ਬਾਰਿਸ਼ ਹੋ ਰਹੀ ਹੈ, ਪਿੰਜਰਾ ਚੁੱਕੀ ਆ ਰਹੇ ਨੇ, ਸ਼ਹਿਰ ਦੇ ਵਿੱਚ ਆ ਗਏ, ਦਰਵਾਜ਼ੇ ਬੰਦ ਨੇ, ਹਵਾ ਬਹੁਤ ਚੱਲ ਰਹੀ ਹੈ, ਅਚਾਨਕ ਸਰਾਟਾ ਆ ਗਿਆ ਤਾਂ ਇੱਕ ਮਕਾਨ ਖੁੱਲ੍ਹਾ, ਉਹਦੇ 'ਚ ਦਾਖਲ ਹੋਏ। ਉਸੇ ਵੇਲੇ ਮਹਾਤਮਾ ਨੂੰ ਪਤਾ ਲੱਗ ਗਿਆ ਕਿ ਮੈਂ ਤਾਂ ਪਾਪ ਦੇ ਮੰਦਰ ਵਿੱਚ ਆ ਗਿਆ। ਇੱਕ ਧਰਮ ਮੰਦਰ ਹੁੰਦੇ ਨੇ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ, ਨਾਮ ਜਪਿਆ ਜਾਂਦਾ, ਇੱਕ ਪਾਪ ਦੇ ਮੰਦਰ ਹੁੰਦੇ ਨੇ ਭੂਤਾਂ ਦੇ ਮੰਦਰ। ਕਬੀਰ, ਜੇਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਏ, ਤੇ ਕਰ ਮਰਟ ਸਾਰ ਕੇ ਭੂਤ ਵਸੇ ਤਿੰਨ ਮਾਏ। ਉਸ ਵੇਲੇ ਅੰਦਰੋਂ ਇੱਕ ਬੀਬੀ ਆਈ, ਆ ਕੇ ਉਹਦੇ ਸੰਸਕਾਰ ਜਾਗੇ, ਸੰਤਾਂ ਦੇ ਚਰਨਾਂ 'ਤੇ ਨਮਸਕਾਰ ਕਰੀ, ਕਹਿਣ ਲੱਗੀ ਮਹਾਰਾਜ ਧੰਨਵਾਦ, ਤੁਸੀਂ ਦਰਸ਼ਨ ਦਿੱਤੇ, ਕਿਰਪਾ ਕੀਤੀ, ਮੈਂ ਬੜੀ ਪਾਪਣ। ਮਹਾਰਾਜ, ਇਸ ਪਾਪਣ ਦੇ ਦਰ 'ਤੇ ਸਾਧੂ ਤਾਂ ਕਦੇ ਆਉਂਦਾ ਨਹੀਂ, ਇੱਥੇ ਤਾਂ ਨਰਕਾਂ ਦਾ ਟਿਕਟ ਮਿਲਦਾ, ਸੇਜ ਸੋਹਣੀ ਚੰਦਨ ਚੋਹਾ ਨਰਕ ਘੋਰ ਕਾ ਦੁਆਰਾ। ਉਹ ਬੀਬੀ, ਉਹਦੇ ਮਨ ਵਿੱਚ ਸੰਸਕਾਰ ਉੱਠਿਆ ਕਰਦੇ ਸੀ ਬਹੁਤ ਵਾਰੀ, ਵੀ ਮੈਂ ਬੜਾ ਮਾੜਾ ਕੰਮ ਕਰ ਰਹੀ ਹਾਂ। ਬਚਪਨ ਵਿੱਚ ਉਹ ਬਹੁਤ ਚੰਗੀ ਸੀ, ਚੰਦਰਮੁਖੀ ਉਹਦਾ ਨਾਮ ਸੀ, ਲੇਕਿਨ ਕੁਸੰਗ ਹੋ ਗਿਆ ਜਵਾਨੀ ਚੜ੍ਹਦੀ ਸਾਰ, ਕੁਸੰਗ ਹੁੰਦੇ ਸਾਰ ਉਹਦੇ ਉੱਤੇ ਮਨ ਦੇ ਉੱਤੇ ਖਿਆਲਾਂ ਦਾ ਅਸਰ ਹੋ ਗਿਆ। ਸੰਗਤ ਹੋ ਜਾਵੇ ਸ਼ੁੱਧ ਖਿਆਲ ਹੋ ਜਾਇਆ ਕਰਦੇ ਨੇ, ਕੁਸੰਗਤ ਹੋ ਜਾਵੇ ਚੰਗੇ ਬੰਦੇ ਵੀ ਮਾੜੇ ਹੋ ਜਾਇਆ ਕਰਦੇ, ਅਤੇ ਉਹਦਾ ਲੇਖਾ ਦੇਣਾ ਪੈਂਦਾ। ਕਬੀਰ, ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀ ਹੈ ਤਾਂ ਕੁਛ ਲਾਗੇ ਦਾ। ਕਬੀਰ ਚਾਵਲਕਾਰ ਨੇ ਤੁਖ ਕੋ ਮੋਰਲੀ ਲਾਏ, ਸੰਗ ਕਸੰਗੀ ਬੈਸਤੇ ਤਾਂ ਪੂਛੇ ਤਰਨ ਦਾ। ਮਾੜੀ ਸੰਗਤ ਕਰਨੀ ਬਹੁਤ ਬੁਰੀ ਹੁੰਦੀ ਹੈ, ਲੇਖਾ ਦੇਣਾ ਪੈਂਦਾ, ਅਸਰ ਹੁੰਦਾ। ਕਬੀਰ, ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਹੋਏ ਬੇਰ, ਉਹ ਚੁੱਲੇ ਉਹ ਚੀਰੀਆ ਸਾਗਤ ਸੰਗ ਨਾ ਹੇਰ। ਅਤੇ ਲੇਖੇ ਦੇਣੇ ਪੈਂਦੇ ਨੇ, ਜਾਂ ਲੇਖਾ ਦੇਣਾ ਪੈਂਦਾ, ਫਿਰ ਜਿੰਦਰ ਹੁੰਦੀ ਆ, ਉੱਥੇ ਕੋਈ ਬੱਸ ਨਹੀਂ ਚੱਲਦਾ, ਇਸ ਤਰ੍ਹਾਂ ਕਹਿੰਦੇ।
ਜਿੰਦੇ ਰੋਵੇਗੀ ਤੇ ਰੋ ਰੋ ਪੱਛੋ ਤਾਵੇਗੀ, ਫਿਰ ਤੇਰਾ ਕੋਈ ਨਾ ਬਣੇ।
ਦੇਖਾ ਦੇਣਾ ਪੈਂਦਾ, ਦੁਖੀ ਜਾਣਾ ਪੈਂਦਾ। ਮਹਾਤਮਾ ਨੇ ਦੇਖ ਲਿਆ, ਕਹਿੰਦੇ ਬੀਬੀ ਇੰਨਾ ਸੋਹਣਾ ਮਾਨਸ ਜਨਮ ਪ੍ਰਾਪਤ ਹੋਇਆ, ਇਸ ਤਰ੍ਹਾਂ ਵਿਸ਼ਿਆਂ ਵਿਕਾਰਾਂ ਦੀ ਅੱਗ ਤੇ ਤੂੰ ਜਲ ਰਹੀ ਹੈ। ਕਬੀਰ ਮਾਨਸ ਜਨਮ ਦਲੰਬ ਹੈ, ਹੋਤ ਨਾ ਬਾਰਾ ਬਾਰ, ਜਿਉਂ ਬਨ ਫਲ ਪਾਕੇ ਪੁਏ ਗਿਰੇ ਬਹੁਰ ਨਾ ਲਾਗੇ ਦਾਰ। ਬੀਬਾ ਇਹ ਜਿਹੜੇ ਤੂੰ ਕਰਮ ਕਰਦੀ ਹੈ ਪੈਸੇ ਪਿੱਛੇ, ਤਾਂ ਤੈਨੂੰ ਲੇਖੇ ਦੇਣੇ ਪੈਣਗੇ, ਲੇਖਾ ਵੀ ਬਹੁਤ ਸਖ਼ਤ ਦੇਣਾ ਪਏਗਾ। ਉਸ ਵੇਲੇ ਜਿੰਦ ਰੋਵੇਗੀ, ਰੋ ਰੋ ਪਛਤਾਏਗੀ, ਫਿਰ ਕੌਣ ਸਹਾਇਤਾ ਕਰੂ ਤੇਰੀ। ਉਹ ਤਾਂ ਮਾਰ ਬਹੁਤ ਪੈਂਦੀ ਹੈ, ਜੰਮਪੁਰ ਵੱਧੇ ਮਾਰੀਆ, ਬਹੁਤੀ ਮਿਲੇ ਸਜਾਏ। ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪਕਾਰ, ਉੱਥੇ ਸਤਿਗੁਰ ਵੇਲੀ ਹੋਵੇ, ਕੱਢ ਲਏ ਅੰਤੀ ਵਾਰ। ਲੈਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਬਖੰਮ ਥਾਏ ਮਿੱਠੇ ਮਧਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਜ਼ਤਾ ਤਿਲ ਪੀੜੇ ਕਾਣੀ। ਕਹਿਣ ਲੱਗੇ ਬੀਬਾ ਉੱਥੇ ਤਾਂ ਬਹੁਤ ਔਖਾ ਹੋਣਾ ਹੈ, ਇਹ ਕਰਮ ਕਰਨ ਵਾਲਿਆਂ ਨੂੰ ਤਾਂ ਸਜ਼ਾ ਮਿਲਦੀ ਹੈ ਅੱਠਵੇਂ ਨਰਕ 'ਚ। ਅੱਠਵਾਂ ਨਰਕ ਕਿਹੜਾ? 18 ਨਰਕ ਗਿਣੇ ਨੇ, ਅੱਠਵੇਂ ਨਰਕ ਦਾ ਦੱਸਦੇ ਨੇ ਕਿ ਅਸ਼ਟਮ ਦਾਰਨ ਨਰਕ ਕਹਾਵੇ। ਜਦੋਂ ਰੂਹ ਇੱਥੋਂ ਚਲੀ ਜਾਂਦੀ ਹੈ ਨਾ, ਤੇ ਧਰਮਰਾਜ ਦੇ ਪੇਸ਼ ਹੁੰਦੀ ਹੈ ਬੈਤਰਨੀ ਨਦੀ 'ਚੋਂ ਲੰਘ ਕੇ, ਬਹੁਤ ਔਖੀ ਲੰਘ ਹੁੰਦੀ ਹੈ ਉਹ ਨਦੀ, ਕੱਟ ਕੱਟ ਕੇ ਜੀਵ ਗਿਰੀ ਜਾਂਦਾ ਉਹਦੇ 'ਚ। ਕੋਈ ਕਰਮ ਧਰਮ ਨਹੀਂ ਕੀਤਾ ਹੁੰਦਾ ਤੇ ਨਦੀ ਕਿਵੇਂ ਲੰਘ ਜਾਏਗਾ? ਬਹੁਤ ਦੁੱਖ ਹੁੰਦਾ ਉੱਥੇ। 100 ਯੋਜਨ ਦੀ ਨਦੀ ਰੱਖਦੇ ਨੇ, 400 ਮੀਲ ਚੌੜੀ। ਜਦ ਧਰਮਰਾਜ ਦੇ ਜਾਂਦਾ, ਫਿਰ ਉਹਦੇ ਕਰਮਾਂ ਦੇ ਮੁਤਾਬਕ ਨਰਕਾਂ 'ਚ ਉਹਨੂੰ ਸੁੱਟ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ 84 ਨਰਕ ਸਾਖਤ ਭੁਗਾਇਆ, 84 ਨਰਕਾਂ 'ਚ ਸਾਖਤ ਨੂੰ ਜਾਣਾ ਪੈਂਦਾ। 18 ਬੜੇ ਬੜੇ ਗਿਣੇ ਨੇ। ਉਹ ਕਹਿੰਦੇ ਅਸ਼ਟਮ ਦਾਰਨ ਨਰਕ ਕਹਾਵੇ, ਅਸ਼ਟਮੇ ਅੱਠਵੇਂ ਨਰਕ ਦਾ ਨਾਂ ਦਾਰਨ ਨਰਕ ਹੈ। ਮਹਾਂਭਿਆਨ ਲੱਖ ਪਛਾਵੇ, ਕਹਿੰਦੇ ਮਹਾਂਭਿਆਨਕ ਹੈ, ਬਹੁਤ ਜ਼ਿਆਦਾ ਔਖਾ ਹੈ ਉਹ ਨਰਕ। ਕਿਉਂਕਿ ਜੀਵ ਦੁੱਖ ਪਾਉਂਦਾ, ਦੁੱਖ ਪਾਉਂਦਾ ਫਿਰ ਕੱਟ ਜਾਂਦਾ, ਫਿਰ ਠੀਕ ਕਰ ਦਿੰਦਾ, ਫਿਰ ਠੀਕ ਹੋ ਜਾਂਦਾ, ਦੁੱਖ ਪਾਈ ਜਾਂਦਾ। ਤਪਤ ਥੰਮ ਨਰ ਨਾਰ ਕਾਰ, ਉੱਥੇ ਤੱਤੇ ਥੰਮ ਕਰ ਲਏ ਜਾਂਦੇ ਨੇ। ਇੱਕ ਆਦਮੀ ਦੇ ਆਕਾਰ ਦੇ ਹੁੰਦੇ ਨੇ, ਇੱਕ ਔਰਤ ਦੇ ਆਕਾਰ ਦੇ ਹੁੰਦੇ ਨੇ, ਉਹੋ ਜਿਹੇ ਸਰੀਰ ਬਣੇ ਹੁੰਦੇ ਨੇ ਤੱਤੇ ਥੰਮ। ਚੌਂ ਦਿਸ ਅਗਨ ਕਰੇ ਤੁੰਦਕਾਰ, ਚਾਰੇ ਪਾਸੇ ਉਹਦੇ ਅੱਗ ਜਲਦੀ ਹੁੰਦੀ ਹੈ ਤੇ ਖੜ ਫੜ ਫੜ ਕਰਦੀ ਹੈ। ਅੱਗੇ ਦੋਜ਼ਖ ਤਪਿਆ ਸੁਣੀਏ, ਹੂਲ ਪਵੇ ਕੁਹਾਹਾ, ਕੁਰਹਾਮ ਮੱਚਿਆ ਹੁੰਦਾ ਕੂਕਾਂ ਮਾਰਨ ਵਾਲਿਆਂ ਦਾ। ਕਹਿੰਦੇ ਅੱਗ ਮੱਚਦੀ ਹੁੰਦੀ ਹੈ। ਕਾਮੀ ਨਾਰਿਆਰ ਕਾਮਨ ਨਾਰੀ, ਜਿਹੜੇ ਕਾਮੀ ਪੁਰਸ਼ ਆਪਣੀ ਇਸਤਰੀ ਤੋਂ ਬਗੈਰ ਦੂਸਰੀਆਂ ਇਸਤਰੀਆਂ ਨਾਲ ਸੰਬੰਧ ਰੱਖਦੇ ਨੇ, ਜਾਂ ਨਾਰੀਆਂ ਇਸ ਤਰ੍ਹਾਂ ਕਰਦੀਆਂ ਨੇ, ਕਹਿੰਦੇ ਉਹਨਾਂ ਨੂੰ ਫਿਰ ਨਾ ਮਿਲੇ ਤਿੰਨਾ ਤੈ ਪਰ ਦੁੱਖ ਭਾਰੀ। ਉਸ ਥਾਂ ਦੇ ਉੱਤੇ ਬਹੁਤ ਦੁੱਖ ਮਿਲਦਾ। ਕਹੇ ਕਿ ਲਿਹੋ ਚੀਨੋ ਸੋਏ ਨਾਹੀਂ, ਜਿਸ ਗਏ ਸੰਗ ਲਗਾਈ ਯਾਰੀ, ਜਿਹਦੇ ਨਾਲ ਤੂੰ ਲਾ ਕੇ ਨਾ ਯਾਰੀਆਂ ਪਿਆਰ ਪਾ ਪਾ ਕੇ ਆਪਣਾ ਜੀਵਨ ਬਰਬਾਦ ਕੀਤਾ ਹੈ। ਪ੍ਰੇਮੀਆਂ ਲਾਇਆ ਸਾਹਮਣੇ ਖੜੀ ਹੈ ਨਾਰੀ, ਅੱਗ ਦੇ ਤਪਦੀ ਜਾ ਉਹਨੂੰ ਮਿਲ, ਮਿਲਾਇਆ ਜਾਂਦਾ, ਦੁਖੀ ਹੁੰਦਾ, ਚੀਕਾਂ ਮਾਰਦਾ। ਕਹਿੰਦੇ ਉੱਥੇ ਦੇਖ ਵਾੜ ਅਨਕ ਪੜਦੇ ਮੈਂ, ਪਰ ਦਾਰਾ ਸੰਗ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਢੱਕ ਹੈ। ਕਹਿੰਦੇ ਹੈ ਕੋਈ ਜਿਹੜਾ ਪੜਦਾ ਢੱਕ ਲੂ ਉੱਥੇ? ਐਸੇ ਬਚਨ ਮਹਾਤਮਾ ਨੇ ਉਸ ਨੂੰ ਕਹੇ। ਉਸ ਵੇਲੇ ਮਨ ਦੇ ਅੰਦਰ ਬਹੁਤ ਉਹਨੇ ਪਸ਼ਚਾਤਾਪ ਕਰਿਆ, ਮਹਾਂਪੁਰਸ਼ੋ ਮੈਂ ਤਾਂ ਜਨਮ ਬਰਬਾਦ ਕਰਤਾ, ਮੈਨੂੰ ਨਹੀਂ ਸੀ ਪਤਾ ਮੈਂ ਜਨਮ ਬਰਬਾਦ ਕਰ ਚੁੱਕੀ ਹਾਂ। ਰੋਣ ਲੱਗ ਗਈ ਉਸ ਵੇਲੇ, ਸਾਰੇ ਪਾਪ ਦੱਸਣੇ ਸ਼ੁਰੂ ਕਰਦੇ। ਕਹਿੰਦੇ ਇੰਨੇ ਪਾਪ ਸੀ, ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ। ਮਹਾਂਪੁਰਖ ਅਚਾਨਚੱਕ ਗਨਕਾ ਵਾੜੇ ਆਏ ਖਲੋਤਾ, ਅਚਾਨਕ ਇਹ ਚਲੇ ਗਏ ਤੇ ਉਹਨਾਂ ਨੇ ਜਾ ਕੇ ਆਪਣੇ ਬਚਨ ਕਹੇ। ਉਸ ਵੇਲੇ ਕੰਬ ਗਿਆ ਮਨ। ਹੁਣ ਸਾਧੂ ਦੇ ਮੁੱਖ ਦੇ ਬਚਨ, ਮੁੱਖ ਦੀ ਧੂੜੀ ਜਿਹਨੂੰ ਕਹਿੰਦੇ ਨੇ, ਅੰਦਰ ਘਰ ਕਰਕੇ ਦੁਨੀਆ ਵੀ ਉਪਦੇਸ਼ ਦਿੰਦੀ ਹੈ, ਲੇਕਿਨ ਦੁਨੀਆ ਦਾ ਕਿਉਂ ਨਹੀਂ ਕਰਦਾ? ਕਿਉਂਕਿ ਉਹਨਾਂ ਦੇ ਅੰਦਰ ਨਿਰੰਕਾਰ ਨਹੀਂ ਵੱਜਦਾ, ਸ਼ਕਤੀ ਨਹੀਂ ਬਚਨਾ ਚ। ਜਿਹਦੇ ਅੰਦਰ ਨਿਰੰਕਾਰ ਵੱਜਦਾ, ਉਹਦੇ ਥੋੜ੍ਹੇ ਜਿਹੇ ਬਚਨ ਕਹੇ ਹੋਏ ਹੀ ਬਹੁਤ ਵੱਡਾ ਕੰਮ ਕਰ ਜਾਂਦੇ। ਗੁਰੂ ਨਾਨਕ ਨੇ ਉਪਦੇਸ਼ ਨਹੀਂ ਬਹੁਤਾ ਦਿੱਤਾ ਸੀਗਾ ਨੂੰ ਸੱਜਣ ਠੱਗ ਨੂੰ, ਸਿਰਫ ਇੱਕ ਸ਼ਬਦ ਉਚਾਰਨ ਕਰਿਆ ਸੀ ਜਿਹਦੇ ਨਾਲ ਉਹ ਟਲ ਗਿਆ। ਉਹਨੇ ਆਪਣੇ ਕੋਠੇ ਮੰਡਪ ਮਾਰੀਆਂ ਸਭ ਢਾਤੀਆਂ, ਸਭ ਕੁਛ ਤਿਆਗਤਾ, ਸਾਧ ਹੋ ਕੇ ਬਹਿ ਗਿਆ ਗੁਰੂ ਨਾਨਕ ਦੇ ਸਾਹਮਣੇ, ਇੱਕੋ ਹੀ ਸ਼ਬਦ ਦਾ ਬਾਣ ਲੱਗਿਆ ਸੀ। ਸੋ ਮਹਾਤਮਾ ਨੇ ਬਾਣ ਮਾਰਿਆ। ਉਸ ਵੇਲੇ ਬੇਨਤੀਆਂ ਕਰਦੀ ਹੈ ਵੀ ਮਹਾਂਪੁਰਸ਼ੋ, ਮੈਨੂੰ ਕਿਰਪਾ ਕਰਕੇ ਇਸ ਅਗਨ ਤੋਂ ਰੱਖ ਲਓ, ਮੇਤੇ ਹੋ ਗਈ ਭੁੱਲ, ਹੁਣ ਕੋਈ ਤਰੀਕਾ ਨਹੀਂ। ਕਹਿੰਦੇ ਬੀਬੀ ਇੱਕ ਤਰੀਕਾ ਹੈਗਾ, ਉਹ ਇਹ ਹੈ ਕਿ ਆਹ ਸਾਡੇ ਕੋਲ ਤੋਤਾ ਹੈ, ਇਹ ਰਾਮ ਰਾਮ ਕਰਦਾ ਹੁੰਦਾ, ਇਹ ਅੰਮ੍ਰਿਤ ਵੇਲੇ ਇਸ਼ਨਾਨ ਕਰੀ ਅਤੇ ਉਹਦੇ ਬਾਅਦ ਤੂੰ ਇਹਦੇ ਸਾਹਮਣੇ ਬਹਿ ਜਾਈ, ਇਹਨੂੰ ਰਾਮ ਰਾਮ ਕਹੀ ਜਾਈ, ਇਹ ਵੀ ਰਾਮ ਰਾਮ ਕਹੀ ਜਾਊ, ਜੇ ਤਾਂ ਇਹ ਨਿਭਾ ਲਵੇ ਤਾਂ ਤੇਰਾ ਆਧਾਰ ਹੋ। ਮਹਾਰਾਜ ਅੱਜ ਤੋਂ ਬਾਅਦ ਮੈਂ ਇਹ ਮੰਦ ਕਰਮ ਨਹੀਂ ਕਰਾਂਗੀ ਕਦੇ ਵੀ, ਮੈਨੂੰ ਹੁਣ ਬਚਾ ਦਿਉ। ਜਿਸ ਕਾ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਅੰਦਰ ਜਿਹਦੇ ਨਿਰੰਕਾਰ ਵੱਸਦਾ ਉਹਦਾ ਬਚਨ ਅੰਦਰ ਘਾ ਕਰ ਜਾਇਆ ਕਰ, ਦੂਜੇ ਦਾ ਨਹੀਂ ਹੈ, ਦੂਜਾ ਖਾਰਾ ਪਾਣੀ ਹੁੰਦਾ। ਕਹਿੰਦੇ ਅਗਿਆਨੀ ਜਿਹੜੇ ਨੇ ਅਨੁਭਵ ਤੋਂ ਰਹਿਤ, ਉਹ ਵੀ ਬ੍ਰਹਮ ਗਿਆਨ ਦੀਆਂ ਗੱਲਾਂ ਕਰਦੇ ਨੇ, ਪਰ ਉਹ ਖਾਰਾ ਪਾਣੀ ਹੁੰਦਾ, ਨਾਸਤਕ ਬਣਾਉਂਦੇ। ਪਾਣੀ ਸਮੁੰਦਰ ਦਾ ਉਹੀ ਹੈ ਜੇ ਭਰ ਕੇ ਮਟਕੇ 'ਚ ਰੱਖ ਲਿਆ ਜਾਂ ਚਮੜੇ ਦੇ ਥੈਲ ਭਰ ਕੇ ਰੱਖ ਲਿਆ ਬੋਕੇ ਦੇ ਵਿੱਚ, ਪਾਣੀ ਖਾਰਾ ਟੱਟੀਆਂ ਲਾ ਦਿੰਦਾ, ਅਤੀਸਾਰ ਲੱਗ ਜਾਂਦੇ ਨੇ। ਲੇਕਿਨ ਜੇ ਬੱਦਲ ਬਣ ਜਾਵੇ ਪਾਣੀ, ਤਾਂ ਫਿਰ ਬੱਦਲਾਂ ਤੋਂ ਜਦ ਨੀਰ ਵਰਸਦਾ ਉਹ ਅੰਮ੍ਰਿਤ ਬਣ ਜਾਂਦਾ, ਪਾਣੀ ਹੋਈ ਜਾਂਦਾ। ਇਸੇ ਤਰ੍ਹਾਂ ਜਿਹਦੇ ਅੰਦਰ ਨਿਰੰਕਾਰ ਵੱਸਦਾ ਮਹਾਂਪੁਰਸ਼ ਬੰਦਗੀ ਕਮਾਈ ਕਰਨ ਵਾਲਾ, ਉਹਦੇ ਮੁੱਖ ਤੋਂ ਜਦ ਬਚਨ ਸੁਣੇ ਜਾਂਦੇ ਨੇ, ਉਹ ਬੱਦਲ ਦਾ ਮੀਂਹ ਹੋਇਆ ਕਰਦਾ, ਬਰਸਾਤ ਹੋਇਆ ਕਰਦੀ ਹੈ, ਨਿਰਮਲ ਜਲ ਹੋਇਆ ਕਰਦਾ। ਜਿਹੜਾ ਅਗਿਆਨੀ ਤੋਂ ਸੁਣਿਆ ਜਾਂਦਾ ਉਹੀ ਬਚਨ, ਉਹ ਦੋਸ਼ੀ ਹੁੰਦਾ, ਦੋਸ਼ ਵਾਲਾ ਬਚਨ ਹੁੰਦਾ, ਉਹ ਤਾਰਿਆ ਨਹੀਂ ਕਰਦਾ, ਕਿਉਂਕਿ ਉਹਦੇ ਪਿੱਛੇ ਫੋਰਸ ਨਹੀਂ, ਸ਼ਕਤੀ ਨਹੀਂ, ਗੁੱਡਵਿਲ ਨਹੀਂ ਹੈ, ਭਾਵਨਾ ਨਹੀਂ ਹੈ ਵੀ ਇਹ ਤਰ ਜਾਵੇ, ਉਹ ਤਾਂ ਆਵੇ ਡੁੱਬਿਆ ਹੋਇਆ, ਦੂਏ ਨੂੰ ਕੀ ਤਾਰੇਗਾ। ਸੋ ਮਹਾਤਮਾ ਨੇ ਜਦ ਇਹ ਖੋਟੀ ਮੱਤ ਦੇਖੀ ਉਸ ਦੀ, ਦਿਆਲ ਹੋ ਗਏ ਵੀ ਹੈ ਇਹ ਤਾਂ ਵਿਚਾਰੀ ਰੁੜ ਗਈ ਪਾਪਾਂ 'ਚ, ਇਹਦਾ ਭਲਾ ਹੋ ਕਰਨਾ ਚਾਹੀਦਾ। ਕਹਿੰਦੇ ਲੈ ਬੀਬੀ ਐਂ ਕਰ, ਐਂ ਤੋਤੇ ਨੂੰ ਤਾਂ ਤੂੰ ਨਾ ਰਾਮ ਰਾਮ ਕਹੀ ਗਾਇਆ ਕਰ। ਨਾਲ ਜੁਗਤ ਦੱਸ ਦਿੱਤੀ ਬਈ ਫਿਰ ਜੇ ਤੈਨੂੰ ਟਾਈਮ ਮਿਲਿਆ ਤੂੰ ਇਕੱਲੀ ਉਹ ਕਹੀ ਜਾਇਆ ਕਰ, ਦੋ ਢਾਈ ਘੰਟੇ ਇਹਨੂੰ ਰਾਮ 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 ਕਹਾਉਣਾ,